बहुगुण मेरे साहिब पाई हो तिसके बल जा ओह निर्गुणिया अकाल पुरख की रक्षा हमने सर्बलोह दी रक्षा हमने सर्बकाल जी दी रक्षा हमने सर्बलो जी दी सदा रक्षा हमने
सतनाम श्री वाहिगुरु साहिब जीओ एक ओंकार सतगुर प्रसाद त्वय प्रसाद स्वये रावग शुद्ध समूह सुधान के देख फिरयो घर जोग जति के
सुर सुरार्दन सुध सुधादिक संत समूह अनेक मति के सारे ही देश को देख रहे हो मत को न देखियत प्राणपति के श्री भगवान की पाए कृपा हूं ते एक रति जन एक रति के
एक ओंकार सतगुर प्रसाद त्वय प्रसाद स्वये श्रावक शुद्ध समूह सिधान के
वाहिगुरु जी का खालसा वाहिगुरु जी की फतेह। परम सत्कार सम्मान योग गुरु रूप खालसा सात संगत जीओ साहिबे कमाल साहिबे जमाल پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن ست گرو آد سری گرو گرنتھ صاحب مہاراج جی دی پوتر حضوری وکھے حاضریاں بھردیاں ہویاں گرو صاحب جی دے پوتر مقدس دیدار کردے ہویاں آپ جی نے گرو کے ہونہار کیرتنیاں پاسوں امرت بانی دا سبد کیرتن سرون کر کے آنند مانیا ہے. بانی اس اکال پرکھ واہگرو جی دی صفت صلاح ہے جس تو وڈا جس تو اوپر جس تو مہان ہور دوسرا کوئی بھی نہیں. دساں گرو صاحبانہ جی نے امرت بانی دوارا اسے اکال پرخ واہگرو جی دی صفت کیتی ہے صلاح کیتی ہے جو اس تمام رچنا دا رچن والا ہے. اس دی بےانتتا اس دی اکتھتا دی پرتیق ہے انہاں دی پوتر بانی. تاہیوں وسماتا وچ آ کے فرماندے ہن بلہاری قدرت وسیا تیرا انت نہ جائی لکھیا وار آسا محلہ پہلا. ایسے واتاورن وچ تارم رکھیک جگت رکھیک سری گرو تیغ بہادر صاحب جی نے سری آنند پور صاحب قائم کیتا ہے جس دے پورب دے پاسے تقریباً دو پاسے شیوالک دیاں سندر پہاڑیاں ایک پاسے اوناں دی ہریاول تانے آنند پور دی صوبہ وچ وعدہ کیتا ہے تے دوجے پاسے شیوالک دیاں پہاڑیاں دیاں اچیاں اچیاں چوٹیاں دیاں سفید برف دیاں سلاواں آنند پور دی اجلتا دا پرگٹاؤ کر دیاں ہن. تیسرے پاسے ستلج دریا امنگاں ترنگاں تے لہراں نال اپنے کناریاں تو نہ پار ہندیاں ہویاں اچھلدا ہویا اس دے سامنے دی گزر جاندا ہے. پرکرتی دے اس سندر واتاورن وچ آنند پور صاحب تک پہنچن دا اکو ایک رستہ ہے جو روپڑ دی طرفوں آنند پور دی طرف جا رہا ہے. اے میدانی علاقہ ہے. اس دیاں سندر کھیتیاں دا سندر پربھاو آنند پور دے واتاورن نوں انج درساندا ہے کہ آنند پور کسے اوپر نربھر نہیں کردا. آنند پور اکال پرکھ واہگرو اوپر نربھر ہے. سکھ سنسار آنند پور دے آسرے قائم ہے. سکھ جگت نوں آنند پور جیون داتا ہے. سکھ جگت لئی آنند پور امرت داتا ہے. کیساں دا داتا ہے ਕਿਰਪਾਨ ਦਾ ਦਾਤਾ ਹੈ, ਜਾਤ ਤੇ ਸੱਤ ਦਾ ਦਾਤਾ ਹੈ, ਕੜੇ ਦਾ ਦਾਤਾ ਹੈ, ਤਨ ਤੇ ਮਨ ਦੋਨਾਂ ਦੀ ਸਫਾਈ ਦਾ ਦਾਤਾ, ਗੰਗੇ ਦਾ ਦਾਤਾ ਹੈ। ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੁੰਦਿਆਂ ਹੋਇਆਂ ਮਨੁੱਖਤਾ ਨੂੰ, ਸੰਸਾਰ ਦੇ ਲੋਕਾਂ ਨੂੰ ਉਸੇ ਵਿਚਾਰ ਨਾਲ ਜੋੜ ਰਹੇ ਨੇ ਕਿ ਜਦੋਂ ਵੀ ਮਨ ਦੇ ਅੰਦਰ ਕਿਸੇ ਦੀ ਤਾਰੀਫ ਕਰਨ ਦਾ ਉਤਸ਼ਾਹ ਪੈਦਾ ਹੋਵੇ, ਜਜ਼ਬਾ ਪੈਦਾ ਹੋਵੇ, ਕਿਉਂਕਿ ਸਮਾਜ ਅੰਦਰ, ਦੁਨੀਆਂ ਅੰਦਰ ਉਹ ਲੋਕ ਵੀ ਮੌਜੂਦ ਨੇ ਜੋ ਸਿਰਫ ਲੋਕਾਂ ਦੀ ਤਾਰੀਫ ਕਰਦੇ ਹਨ, ਜਿਨ੍ਹਾਂ ਜਿਨ੍ਹਾਂ ਲੋਕਾਂ ਤੋਂ ਕੁਝ ਨਾ ਕੁਝ ਥੋੜਾ ਬਹੁਤਾ ਲਾਭ ਪ੍ਰਾਪਤ ਹੁੰਦਾ, ਉਹ ਉਹਨਾਂ ਦੀ ਤਾਰੀਫ ਕਰਦੇ ਰਹਿੰਦੇ ਨੇ। ਪਰ ਸਤਿਗੁਰੂ ਜੀ ਨੇ ਪ੍ਰੇਰਨਾ ਦਿੱਤੀ, ਚਤੁਰਾਨਨ ਮੋਹ ਬੱਤੀਆਂ ਸੁਣ ਲੈ, ਚਿਤ ਦੈ ਦੁਹ ਸਰਾਉਣ ਮੈਂ ਧਰੀਐ, ਉਪਮਾ ਕਉ ਜਬੈ ਉਮਗੈ ਮਨ, ਤਉ ਉਪਮਾ ਭਗਵਾਨ ਹੀ ਕੀ ਕਰੀਐ। ਦਸਮ ਗ੍ਰੰਥ ਕ੍ਰਿਸ਼ਨਾ ਅਵਤਾਰ। ਐ ਬ੍ਰਹਮਾ, ਲੋਕਾਂ ਦੀ ਤਾਰੀਫ ਨਾ ਕਰ, ਕਿਸੇ ਰਾਜੇ ਮਹਾਰਾਜੇ ਦੀ ਪ੍ਰਸ਼ੰਸਾ ਨਾ ਕਰ। ਜਦੋਂ ਵੀ ਤੇਰਾ ਮਨ ਤਾਰੀਫ ਕਰਨੀ ਚਾਹੇ, ਵਾਹਿਗੁਰੂ ਦੀ ਉਸਤਤ ਕਰ, ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਗਾਇਨ ਕਰ। ਉਸਤਤ ਮਨ ਮਹੇ ਕਾਰ ਨਿਰੰਕਾਰ, ਕਾਰ ਮਨ ਮੇਰੇ ਸਤ ਵਿਵਹਾਰ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਹਾਂ, ਮਨੁੱਖਤਾ ਨੂੰ ਪ੍ਰੇਰਨਾ ਦੇਣ ਲਈ ਦੁਨੀਆਂ ਦੇ ਲੋਕਾਂ ਦੀ ਰਹਿਨੁਮਾਈ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਸਰੂਪ ਅਗੰਬੜੇ ਮਰਦ ਪੁਰਖ ਭਗਵੰਤ ਵਰਿਆਮ ਅਕੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸੇ ਵਿਚਾਰ ਨੂੰ ਹੋਰ ਸਾਰਥਕ ਕਰ ਰਹੇ ਨੇ, ਜਿਵੇਂ ਭੱਟਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਮੁਤਲਿਕ ਜੋ ਡਿੱਠਾ ਉਹ ਬਿਆਨ ਕਰਦਿਆਂ ਹੋਇਆਂ ਵਰਣਨ ਕੀਤਾ ਹੈ। ਸਬਦ ਤਰੰਗ ਪ੍ਰਗਟਿਤ ਦਿਨ ਆਗਰ, ਸਵਈਏ ਮਹੱਲੇ ਚੌਥੇ ਕੇ। ਦੁਨੀਆਂ ਦੇ ਲੋਕੋ, ਇਹ ਨਾ ਦੇਖੋ ਅੰਮ੍ਰਿਤ ਸਰੋਵਰ ਵਿੱਚ ਲਹਿਰਾਂ ਉੱਠਦੀਆਂ ਨੇ, ਤਰੰਗਾਂ ਉੱਠਦੀਆਂ ਨੇ। ਗਹੁ ਨਾਲ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ, ਜਿਸ ਤਰ੍ਹਾਂ ਅੰਮ੍ਰਿਤ ਜਲ ਦੀਆਂ ਤਰੰਗਾਂ ਉੱਠਦੀਆਂ ਨੇ, ਇਸੇ ਹੀ ਤਰ੍ਹਾਂ ਹਰਿਮੰਦਰ ਸਾਹਿਬ ਵਿੱਚੋਂ ਵਾਹਿਗੁਰੂ ਦੇ ਸ਼ਬਦ ਦੀਆਂ ਲਹਿਰਾਂ ਵੀ ਉੱਠਦੀਆਂ ਹਨ। ਦੋਨਾਂ ਪ੍ਰਕਾਰ ਦੀਆਂ ਲਹਿਰਾਂ ਭਾਗਵਾਨ ਲੋਕਾਂ ਨੂੰ ਪ੍ਰਾਪਤ ਹੁੰਦੀਆਂ ਨੇ। ਜਿੱਥੇ ਅੰਮ੍ਰਿਤ ਸਰੋਵਰ ਦੀਆਂ ਲਹਿਰਾਂ ਮਨੁੱਖ ਦੇ ਤਨ ਤੇ ਮਨੁੱਖ ਦੇ ਮਨ ਦਾ ਕੋਹੜ ਨਿਵਰਤ ਕਰਦੀਆਂ ਹਨ, ਉੱਥੇ ਸ਼ਬਦ ਦੀਆਂ ਉੱਠਣ ਵਾਲੀਆਂ ਲਹਿਰਾਂ ਮਨੁੱਖੀ ਮਨ ਦੀ ਅਨੇਕਾਂ ਪ੍ਰਕਾਰ ਦੀ ਕੁਛ ਦੀ ਜੋ ਬਿਮਾਰੀ ਏ, ਜੋ ਮਨ ਦੇ ਰੋਗ ਨੇ, ਉਹਨਾਂ ਨੂੰ ਨਿਵਰਤ ਕਰਕੇ ਮਨੁੱਖੀ ਮਨ ਨੂੰ ਅਰੋਗਤਾ ਬਖਸ਼ਦੀਆਂ ਹਨ। ਪਤਾ ਨਹੀਂ ਕਿਤਨਾ ਪਿਆਰ ਸੀ ਸਤਲੁਜ ਨਦੀ ਨਾਲ, ਦਸ਼ਮੇਸ਼ ਪਿਤਾ ਜੀ ਨੇ ਕਿਤਨਾ ਪਿਆਰ ਇਸ ਨਦੀ ਨਾਲ ਕੀਤਾ। ਉਂਝ ਤੇ ਸੁਭਾਵਕ ਹੀ ਸੀ ਉਹ ਗੰਗਾ ਦੀਆਂ ਲਹਿਰਾਂ ਦੇ ਨਾਲ ਵੀ ਖੇਲਦੇ ਰਹੇ, ਗੰਗਾ ਦੀਆਂ ਲਹਿਰਾਂ ਵਿੱਚ ਵੀ ਉਹ ਤੈਰਦੇ ਰਹੇ। ਪਰ ਪੰਜ ਕੁ ਸਾਲ ਦਾ ਸਮਾਂ, ਬਹੁਤ ਥੋੜਾ ਸਮਾਂ ਗੰਗਾ ਨਦੀ ਦੀਆਂ ਲਹਿਰਾਂ ਨਾਲ ਉਹਨਾਂ ਨੇ ਪਿਆਰ ਕੀਤਾ। ਗੰਗਾ ਦੀਆਂ ਲਹਿਰਾਂ ਵਿੱਚ ਉਹ ਤਰਦੇ ਰਹੇ, ਗੰਗਾ ਦੀਆਂ ਲਹਿਰਾਂ ਵਿੱਚ ਉਹ ਛੋਟੇ ਛੋਟੇ ਆਪਣੇ ਹਮ ਉਮਰ ਬੱਚਿਆਂ ਨਾਲ ਖੇਲਦੇ ਰਹੇ। ਤੇ ਫਿਰ ਗੰਗਾ ਦੀਆਂ ਲਹਿਰਾਂ ਦਾ ਪਿਆਰ ਛੱਡ ਕੇ ਉਹਨਾਂ ਦਾ ਸੁਨੇਹ ਵਧਿਆ ਸਤਲੁਜ ਦੀਆਂ ਲਹਿਰਾਂ ਨਾਲ। ਜ਼ਿੰਦਗੀ ਦਾ ਮਹਾਨ ਤੋਂ ਮਹਾਨ ਸੰਘਰਸ਼ ਕੀਤਾ ਤੇ ਸਤਲੁਜ ਨਦੀ ਦੇ ਕਿਨਾਰੇ ਤੇ ਆਪਣੀ ਪਵਿੱਤਰ ਬਾਣੀ, ਆਪਣੀਆਂ ਪਵਿੱਤਰ ਰਚਨਾਵਾਂ ਵਿੱਚ ਸਤਲੁਜ ਦਾ ਉਹਨਾਂ ਨੇ ਬਹੁਤ ਵਾਰੀ ਜ਼ਿਕਰ ਕੀਤਾ। ਜਿਵੇਂ ਰਾਮ ਕਥਾ ਦੀ ਸੰਪੂਰਨਤਾ ਦੇ ਅਖੀਰ ਤੇ ਆਪ ਜੀ ਵਰਣਨ ਕਰਦੇ ਨੇ, ਨੇਤਰ ਤੁੰਗ ਕੇ ਚਰਨ ਤਾਰ ਸਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਦਸਮ ਗ੍ਰੰਥ ਕਹਿੰਦੇ ਨੇ ਸਤਲੁਜ ਨਦੀ ਦੇ ਕਿਨਾਰੇ ਤੇ ਮੈਂ ਇਹ ਰਾਮ ਅਵਤਾਰ ਦੀ ਕਥਾ ਦਾ ਵਰਣਨ ਕੀਤਾ। ਭਾਵੇਂ ਮੌਜੂਦਾ ਸਮੇਂ ਵਿੱਚ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਵਿਦਵਾਨ ਲੋਕ, ਸ਼ਾਇਰ ਲੋਕ, ਕਵੀ ਲੋਕ ਲਿਖਦੇ ਨੇ ਔਰ ਅੱਛੇ ਤੋਂ ਅੱਛਾ ਲਿਖਣ ਦਾ ਯਤਨ ਕਰਦੇ ਹਨ, ਪਰ ਫਿਰ ਵੀ ਸਿਆਣਿਆਂ ਦਾ ਖਿਆਲ ਹੈ ਵਿਦਵਾਨ ਲੋਕਾਂ ਵਾਸਤੇ, ਲਿਖਾਰੀ ਲੋਕਾਂ ਲਈ, ਸ਼ਾਇਰ ਲੋਕਾਂ ਲਈ ਪਹਾੜਾਂ ਦੀ ਰਮਣੀਕਤਾ, ਜੰਗਲਾਂ ਦੀ ਹਰਿਆਵਲਤਾ ਤੇ ਨਦੀਆਂ ਦੇ ਕਿਨਾਰੇ ਉਹਨਾਂ ਦੇ ਬਹੁਤ ਸਹਾਇਕ ਹੁੰਦੇ ਨੇ। ਜਿਸ ਦੁਆਰਾ ਉਹ ਕੁਦਰਤ ਦੀ ਸੁੰਦਰਤਾ ਦੇਖ ਦੇਖ ਕੇ ਆਪਣੀ ਕਲਮ ਦੁਆਰਾ ਕੁਦਰਤ ਦੀ ਸੁੰਦਰਤਾ ਦਾ ਵਰਣਨ ਕਰਦੇ ਨੇ ਔਰ ਸੁੰਦਰ ਚਿੱਤਰ ਉਲੀਕਦੇ ਨੇ ਲੋਕਾਂ ਦੇ ਸਾਹਮਣੇ, ਕੁਦਰਤ ਦੇ ਰੂਪ ਨੂੰ, ਰੰਗ ਨੂੰ ਉਹ ਪੇਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸਤਲੁਜ ਨਦੀ ਦੇ ਕਿਨਾਰੇ ਤੇ ਉਛਲਦੀਆਂ ਲਹਿਰਾਂ ਦੇ ਦਰਮਿਆਨ ਇਹ ਮਹਿਸੂਸ ਕਰ ਰਹੇ ਨੇ ਜਿਸ ਤਰ੍ਹਾਂ ਇਸ ਦਰਿਆ ਦੀਆਂ ਲਹਿਰਾਂ ਨੇ, ਇਸੇ ਤਰ੍ਹਾਂ ਇਹ ਸੰਸਾਰ ਵੀ ਮੇਰੇ ਵਾਹਿਗੁਰੂ ਦੀ ਇੱਕ ਲਹਿਰ ਹੈ। ਇਹ ਸੰਸਾਰ ਵੀ ਇੱਕ ਲਹਿਰ ਵਾਂਗ ਉਸੇ ਤੋਂ ਉਤਪੰਨ ਹੋਇਆ, ਜਿਵੇਂ ਸਤਲੁਜ ਵਿੱਚ ਉੱਠਣ ਵਾਲੀਆਂ ਲਹਿਰਾਂ ਫਿਰ ਉਹਦੇ ਵਿੱਚ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਇਸ ਸੰਸਾਰ ਦੀ ਲਹਿਰ ਵੀ ਉਹਦੇ ਤੋਂ ਉੱਠੀ ਏ ਤੇ ਫਿਰ ਉਹਦੇ ਵਿੱਚ ਸਮਾ ਜਾਂਦੀ ਏ। ਜੁੜੇ ਨੇ ਐਸੇ ਸੁੰਦਰ ਵਾਤਾਵਰਨ ਵਿੱਚ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਰਹੇ ਨੇ। ਨਾਲ ਉਹਨਾਂ ਦੇ ਬੈਠੇ ਹੋਏ ਲਿਖਾਰੀ ਭਾਈ ਮਨੀ ਸਿੰਘ ਜੀ, ਕਿਉਂਕਿ ਦਸਮ ਗ੍ਰੰਥ ਜੀ ਦੇ ਸੰਬੰਧ ਵਿੱਚ ਜੋ ਵਿਚਾਰਾਂ ਵਿਦਵਾਨਾਂ ਵੱਲੋਂ ਪ੍ਰਾਪਤ ਹੁੰਦੀਆਂ ਨੇ ਜਾਂ ਸੰਪਰਦਾਇਕ ਟਕਸਾਲ ਦੇ ਵਿਦਵਾਨਾਂ ਵੱਲੋਂ ਪੜ੍ਹਾਈਆਂ ਦਰਸਾਈਆਂ ਗਈਆਂ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਦਸ਼ਮੇਸ਼ ਪਿਤਾ ਜੀ ਉਚਾਰਨ ਕਰ ਰਹੇ ਨੇ ਉਸ ਨੂੰ ਲਿਖੀ ਜਾ ਰਹੇ ਨੇ। ਹਾਂ, ਇਹ ਸਵਈਏ ਜਿਸ ਦੇ ਇੱਕ ਸਵਈਏ ਦਾ ਆਰੰਭ ਵਿੱਚ ਆਪ ਜੀ ਨੇ ਹੁਣੇ ਪਾਠ ਸਰਵਨ ਕੀਤਾ, ਇਹ ਸਵਈਏ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦੇ ਰੂਪ ਵਿੱਚ ਉਚਾਰਨ ਕੀਤੀ ਹੋਈ ਬਾਣੀ ਅਕਾਲ ਉਸਤ ਦੇ ਦਰਮਿਆਨ ਆਏ ਨੇ। ਇਹਨਾਂ ਸਵਈਆਂ ਵਿੱਚ ਵੀ ਗੁਰੂ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਰਸਾਉਂਦਿਆਂ ਹੋਇਆਂ ਇਹ ਵਿਚਾਰ ਦਰਸਾਇਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਵੱਡੇ ਵੱਡੇ ਰਾਜੇ ਨੰਗੇ ਪੈਰੀ ਤੇ ਖਾਲੀ ਹੱਥੀ ਕੂਚ ਕਰ ਗਏ, ਦੁਨੀਆਂ ਤੇ ਕਾਇਮ ਨਾ ਰਹਿ ਸਕੇ। ਇਹ ਸਵਈਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਨਾਮੇ ਬਾਣੀ ਵਿੱਚ ਸ਼ਾਮਲ ਹਨ। ਪਰ ਜਿਸ ਮੌਕੇ ਤੇ ਦਸ਼ਮੇਸ਼ ਪਿਤਾ ਜੀ ਨੇ ਛਤਰੀ ਰਾਜਪੂਤ ਰਾਜਿਆਂ ਨੂੰ, ਬਾਈ ਧਾਰ ਦੇ ਰਾਜਿਆਂ ਨੂੰ ਰਵਾਲ ਸਰਦੀ ਧਰਤੀ ਤੇ ਇਕੱਤਰ ਕੀਤਾ, ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਹ ਛਤਰੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਛਤਰੀਪਨ ਦਾ ਪ੍ਰਗਟਾਓ ਕਰਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪ੍ਰੇਰਨਾ ਦੁਆਰਾ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਏ ਉਹ ਵੀ ਸ਼ਾਮਲ ਹੋ ਜਾਣ, ਉਹਨਾਂ ਤੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ। ਜੇ ਮੇਰੇ ਵਾਹਿਗੁਰੂ ਨੂੰ ਪਾਵੇਗਾ ਤੇ ਉਹ ਵੀ ਗੁਲਾਮੀ ਦੇ ਜ਼ੰਜੀਰਾਂ ਤੋਂ ਆਜ਼ਾਦ ਹੋ ਸਕਣਗੇ। ਪਰ ਉਸ ਮੌਕੇ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੀ ਦ੍ਰਿੜਤਾ ਦੇ ਨਾਲ ਕਲਗੀ ਵਾਲੇ ਸਤਿਗੁਰੂ ਸਭ ਨੂੰ ਕਿਹਾ ਲਲਕਾਰ ਕੇ ਮੈਂ ਪੰਥ ਪੈਦਾ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ। ਪ੍ਰਿੰਸੀਪਲ ਗੰਗਾ ਸਿੰਘ ਜੀ ਹਜ਼ੂਰ ਨੇ ਦ੍ਰਿੜਤਾ ਨਾਲ ਬਾਈ ਤਾਰ ਦੇ ਰਾਜਿਆਂ ਨੂੰ ਫਰਮਾਇਆ ਉਹ ਦੁਸ਼ਟਾਂ ਤੇ ਦੋਖੀਆਂ ਦਾ ਨਾਸ਼ ਕਰਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਹੁਕਮ ਹੈ ਮੈਂ ਉਸ ਪੰਥ ਦੀ ਸਾਜਨਾ ਕਰਾਂਗਾ। ਭਾਵੇਂ ਬੱਦਲ ਕਿਤਨਾ ਵੀ ਯਤਨ ਕਰਦੇ ਨੇ ਆਖਿਰ ਇੱਕ ਦਿਨ ਸੂਰਜ ਆਪਣੇ ਜਾਹੋ ਜਲਾਲ ਨਾਲ, ਆਪਣੀ ਰੋਸ਼ਨੀ ਨਾਲ, ਆਪਣੀ ਧੁੱਪ ਦੇ ਨਾਲ ਇਹ ਤਮਾਮ ਪਰਦੇ ਪਾੜ ਕੇ ਬਾਹਰ ਆ ਜਾਂਦਾ। ਖਾਲਸਾ ਪੰਥ ਵੀ ਅਨੇਕਾਂ ਰੁਕਾਵਟਾਂ ਮੁਸ਼ਕਲਾਤਾਂ ਪਾਉਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਾਇਮ ਕਰ ਦਿੱਤਾ, ਇਸ ਦੀ ਸਾਧਨਾ ਕਰ ਦਿੱਤੀ। ਜਦੋਂ ਇਸ ਦਾ ਪ੍ਰਤਾਪ ਵਧਿਆ ਤਾਂ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਦਾ ਮੁੱਖ ਵਿਚਾਰ ਇੱਕੋ ਹੁੰਦਾ ਹੈ, ਤਾਕਤ ਨੂੰ ਸਲਾਮ ਕਰਨਾ। ਜਿਵੇਂ ਲੋਕ ਕਹਿੰਦੇ ਨੇ, ਬਹੁਤ ਸਾਰੇ ਲੋਕ ਨੇ ਜੋ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਨੇ। ਚੜ੍ਹਦੇ ਸੂਰਜ ਦਾ ਮਤਲਬ ਇਹ ਹੁੰਦਾ ਹੈ, ਜਦੋਂ ਕੋਈ ਪਾਰਟੀ, ਜਦੋਂ ਕੋਈ ਵਿਅਕਤੀ ਰਾਜਨੀਤੀ ਵਿੱਚ ਸਫਲ ਹੁੰਦਾ ਹੈ, ਦੁਨੀਆਂ ਦੀ ਹਕੂਮਤ ਦੀ ਤਾਕਤ ਕਿਸੇ ਨੂੰ ਪ੍ਰਾਪਤ ਹੁੰਦੀ ਹੈ, ਤਾਂ ਬਹੁਤ ਸਾਰੇ ਲੋਕ ਉਹਦੇ ਨਾਲ ਸ਼ਾਮਲ ਹੋ ਜਾਂਦੇ ਨੇ, ਉਹਨੂੰ ਆਪਣਾ ਆਗੂ ਤਸਲੀਮ ਕਰ ਲੈਂਦੇ ਨੇ, ਉਹਦੇ ਅੱਗੇ ਆਪਣਾ ਸਿਰ ਝੁਕਾ ਦਿੰਦੇ ਨੇ, ਉਹਨਾਂ ਦੀ ਖੁਸ਼ਾਮਦ ਕਰਦੇ ਹਨ। ਆ ਬਾਈਤਾਰ ਦੇ ਰਾਜਪੂਤ ਰਾਜੇ ਵੀ ਇਸੇ ਖਿਆਲ ਨਾਲ, ਇਸੇ ਵਿਚਾਰ ਨਾਲ ਦਸ਼ਮੇਸ਼ ਪਿਤਾ ਜੀ ਦੀ ਸ਼ਰਨ ਵਿੱਚ ਆਏ ਸਨ ਕਿ ਅੰਦਰੋਂ ਅੰਦਰੀ ਆਪਣੀ ਤਿਆਰੀ ਕੀਤੀ ਜਾਵੇ, ਉਪਰੋਂ ਉਪਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੁਲਾਹ ਕੀਤੀ ਜਾਵੇ, ਕਿਉਂਕਿ ਇੱਕ ਧਰਮ ਹੈ ਜੋ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੈ। ਐਨ ਬੈਨ ਜਿਸ ਤਰ੍ਹਾਂ ਸੋਨੇ ਦੇ ਟੁਕੜੇ ਹੁੰਦੇ ਨੇ, ਸੋਨਾ ਜਿੱਧਰੋਂ ਵੀ ਦੇਖਾਂਗੇ ਸੋਨਾ ਹੋਵੇਗਾ, ਹੀਰਾ ਜਿਸ ਤਰ੍ਹਾਂ ਅੰਦਰੋਂ ਤੇ ਬਾਹਰੋਂ ਇੱਕੋ ਜੀ ਚਮਕ ਅਤੇ ਦਮਕ ਰੱਖਦਾ, ਧਰਮ ਦਾ ਰੂਪ ਵੀ ਐਸਾ ਹੈ। ਧਰਮ ਜੈਸਾ ਅੰਦਰੋਂ ਹੈ ਤੈਸਾ ਹੀ ਬਾਹਰੋਂ, ਜੈਸਾ ਬਾਹਰੋਂ ਹੈ ਤੈਸਾ ਹੀ ਅੰਦਰੋਂ। ਰਾਜਨੀਤੀ ਬਾਹਰੋਂ ਕੁਝ ਹੋਰ ਹੁੰਦੀ ਏ, ਅੰਦਰੋਂ ਕੁਝ ਹੋਰ ਹੁੰਦੀ ਏ। ਧਾਰਮਿਕ ਲੋਕਾਂ ਦਾ, ਰਾਜਨੀਤਿਕ ਲੋਕਾਂ ਦਾ ਇੰਨਾ ਹੀ ਫਰਕ ਹੈ, ਪਰ ਇਹ ਫਰਕ ਉਦੋਂ ਤੱਕ ਰਿਹਾ ਜਦੋਂ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਜਨਾ ਕਰਕੇ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਕਿ ਉਹ ਇੱਕ ਮਿਆਨ ਵਿੱਚ ਦੋ ਤਲਵਾਰਾਂ ਰੱਖਣਗੇ। ਭਗਤੀ ਵੀ ਨਾਲ ਰਹੇਗੀ, ਸ਼ਕਤੀ ਵੀ ਨਾਲ ਰਹੇਗੀ, ਮੀਰੀ ਵੀ ਨਾਲ ਨਾਲ ਚੱਲੇਗੀ ਤੇ ਪੀਰੀ ਵੀ ਨਾਲ ਨਾਲ ਚੱਲੇਗੀ। ਕਿਰਪਾਨ ਦੇ ਨਾਲ ਮਾਲਾ ਵੀ ਫਿਰਦੀ ਰਹੇਗੀ, ਪਰ ਮਾਲਾ ਸਿਰਫ ਦਿਖਾਵੇ ਦੇ ਤੌਰ ਤੇ ਨਹੀਂ, ਨਾਲੇ ਅਸੀਂ ਦੁਨੀਆਂ ਨਾਲ ਗੱਲਾਂ ਬਾਤਾਂ ਵੀ ਕਰੀ ਜਾਈਏ, ਨਾਲੇ ਮਾਲਾ ਵੀ ਫਿਰਦੀ ਰਹੇ। ਪਿਆਲਾ ਖੋਲ ਸ੍ਰੀ ਵਾ, ਹਾਂ ਕਿਰਪਾਨ ਦੇ ਨਾਲ ਮਾਲਾ ਉਸੇ ਪਰੰਪਰਾ ਦੀ ਪ੍ਰਤੀਕ ਹੈ ਜਿਸ ਨੂੰ ਦਸ਼ਮੇਸ਼ ਪਿਤਾ ਜੀ ਨੇ ਇਹ ਕਿਹਾ ਸੀ, ਧਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੈ। ਦਸਮ ਗ੍ਰੰਥ ਕਹਿੰਦੇ ਨੇ, ਮੁਖ ਤੇ ਹਰ ਹਰ ਦਾ ਨਾਮ ਹੋਵੇ ਤੇ ਚਿੱਤ ਵਿੱਚ ਧਰਮ ਯੁੱਧ ਦਾ ਵਿਚਾਰ ਹੋਵੇ, ਇਹ ਵਿਚਾਰ ਇਹ ਬੁਨਿਆਦ ਰੱਖੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਔਰ ਸੰਸਾਰ ਅੰਦਰ ਆਪਣੇ ਹਰ ਪ੍ਰਕਾਰ ਦੇ ਪੈਰੋਕਾਰਾਂ ਨੂੰ, ਆਪਣੇ ਸਾਧਕਾਂ ਨੂੰ, ਆਪਣੇ ਸਿਦਕੀਆਂ ਨੂੰ, ਆਪਣੇ ਮੁਰੀਦਾਂ ਨੂੰ ਇਹ ਪਹਿਲੂ ਸਮਝਾ ਦਿੱਤਾ ਕਿ ਭਗਤੀ ਤੇ ਸ਼ਕਤੀ ਜਿਹੜੀ ਏ, ਰਾਜਨੀਤੀ ਤੇ ਧਰਮ ਦੋਨਾਂ ਨਾਲ ਨਾਲ ਚੱਲਣਗੇ, ਪਰ ਰਾਜਨੀਤੀ ਧਰਮ ਦੇ ਅਧੀਨ ਹੋਵੇਗੀ। ਸਿੱਖ ਧਰਮ ਦੀ ਪਰੰਪਰਾ ਹੈ ਜੋ ਛੇਵੇਂ ਪਾਤਸ਼ਾਹ ਨੇ ਕਾਇਮ ਕੀਤੀ ਏ। ਸਿੱਖ ਰਾਜਨੀਤੀ ਧਰਮ ਦੇ ਅਧੀਨ ਹੈ, ਸਿੱਖ ਧਰਮ ਸਿੱਖ ਰਾਜਨੀਤੀ ਦੀ ਅਧੀਨ ਨਹੀਂ। ਪਰ ਅਸੀਂ ਜਦੋਂ ਦੀ ਹੋਸ਼ ਸੰਭਾਲੀਏ, ਪਿਆਲਾ ਖੋ ਸ੍ਰੀ ਵਾ, ਇੱਥੇ ਮੇਰੇ ਕਈ ਬਜ਼ੁਰਗ ਬੈਠੇ ਨੇ ਜਿਹੜੇ ਆਪ ਜੀ ਦੇ ਸਹਿਯੋਗ ਦੁਆਰਾ ਬੜੀਆਂ ਵੱਡੀਆਂ ਵੱਡੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ, ਪਰ ਘੱਟੋ ਘੱਟ ਜਦੋਂ ਤੋਂ ਅਸਾਂ ਲੋਕਾਂ ਨੇ ਹੋਸ਼ ਸੰਭਾਲੀਏ, ਕਿਉਂਕਿ ਅਸੀਂ ਵੀ ਇਸੇ ਨਵੇਂ ਜ਼ਮਾਨੇ ਵਿੱਚ ਪੈਦਾ ਹੋਏ ਹਾਂ। ਪਿਆਲਾ ਖੋ ਸ੍ਰੀ ਵਾ, ਉਂਝ ਪਤਾ ਨਹੀਂ 70-72 ਤੱਕ ਪਹੁੰਚੀਏ ਕਿ ਨਾ ਪਹੁੰਚੀਏ, ਤੋ ਇਸ ਜ਼ਮਾਨੇ ਨਾਲ ਸੰਬੰਧਿਤ ਹਾਂ। ਜਦੋਂ ਤੋਂ ਅਸਾਂ ਲੋਕਾਂ ਨੇ ਹੋਸ਼ ਸੰਭਾਲੀਏ, ਬੇਸ਼ੱਕ ਸਿੱਖ ਆਗੂ ਇਹ ਕਹਿੰਦੇ ਰਹੇ ਸਿੱਖ ਧਰਮ ਵਿੱਚ ਰਾਜਨੀਤੀ ਤੇ ਧਰਮ ਇੱਕੋ ਜਿਹੇ ਨੇ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨੇ, ਇਹ ਦੋਨਾਂ ਚੀਜ਼ਾਂ ਗੁਰੂ ਘਰ ਵਿੱਚ ਇਕੱਠੀਆਂ ਨੇ। ਪਰ ਸਾਡੇ ਬਹੁਤੇ ਆਗੂਆਂ ਨੇ ਧਰਮ ਨੂੰ ਰਾਜਨੀਤੀ ਦੇ ਅਧੀਨ ਰੱਖਿਆ। ਪਿਆਲਾ ਖੋਲ ਸ੍ਰੀ ਵਾ, ਉਹਦਾ ਹੀ ਨਤੀਜਾ ਜਿੱਥੇ ਅਸੀਂ ਪਹੁੰਚੇ ਹੋਏ ਹਾਂ। ਜੇ ਸਿੱਖ ਆਗੂ ਆਪਣੀ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਦੇ ਤੇ ਸ਼ਾਇਦ ਅਸੀਂ ਇੱਥੋਂ ਤੱਕ ਨਾ ਪਹੁੰਚਦੇ। ਪਿਆਲਾ ਖੋਲ ਸ੍ਰੀ ਵਾ, ਫਿਰ ਵੀ ਸਾਨੂੰ ਸਮਝਣ ਦਾ ਮੌਕਾ ਮਿਲਿਆ, ਵਿਚਾਰਨ ਦਾ ਮੌਕਾ ਮਿਲਿਆ ਕਿ ਅਸੀਂ ਧਰਮ ਦੀ ਮਹਾਨਤਾ ਨੂੰ, ਧਰਮ ਦੀ ਪਰੰਪਰਾ ਨੂੰ ਸਮਝ ਕੇ ਰਾਜਨੀਤੀ ਨੂੰ ਜੇ ਨਾਲ ਚਲਾਈਏ ਤੇ ਧਰਮ ਦੇ ਅਧੀਨ ਚਲਾਈਏ। ਦੁਨੀਆਂ ਨੇ ਦੇਖਿਆ, ਸੰਸਾਰ ਦੇ ਲੋਕਾਂ ਨੇ ਦੇਖਿਆ, ਯੂਰਪੀਨਾਂ ਨੇ ਦੇਖਿਆ, ਧਰਮ ਦੇ ਸਾਹਮਣੇ ਰਾਜਨੀਤੀ ਹੱਥ ਜੋੜ ਕੇ, ਸਿਰ ਝੁਕਾ ਕੇ, ਸ਼ਰਮਸਾਰ ਸ਼ਰਮ ਦੇ ਨਾਲ ਅੱਖਾਂ ਝੁਕਾ ਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਲੋਤੀ ਸੀ। ਤੇ ਜਦੋਂ ਧਰਮ ਦਾ ਹੁਕਮ ਹੋਇਆ, ਇਹਨੂੰ ਕੋਰੜਿਆਂ ਨਾਲ ਸਜ਼ਾ ਦਿਓ, ਕਿਉਂਕਿ ਧਰਮ ਕਦੇ ਗੁਸਤਾਖ ਨਹੀਂ। ਧਰਮ ਤੋਂ ਕਦੇ ਗੁਸਤਾਖੀ ਨਹੀਂ ਹੁੰਦੀ। ਧਰਮ ਉਂਜ ਉਹ ਸ਼ਕਤੀ ਹੈ ਜੋ ਅਭੁੱਲਤਾ ਹੈ। ਧਰਮ ਵਿੱਚ ਖਾਮੀ ਨਹੀਂ, ਧਰਮ ਵਿੱਚ ਕਚਿਆਈ ਨਹੀਂ, ਧਰਮ ਵਿੱਚ ਭੁਲੇਖਾ ਨਹੀਂ, ਧਰਮ ਵਿੱਚ ਵਹਿਮ ਨਹੀਂ, ਧਰਮ ਵਿੱਚ ਭਰਮ ਨਹੀਂ। ਧਰਮ ਭੁੱਲ ਨਹੀਂ ਕਰਦਾ, ਧਰਮ ਅਭੁੱਲ ਵਾਹਿਗੁਰੂ ਦੀ ਅੰਸ਼ ਹੈ। ਇਸ ਕਰਕੇ ਧਰਮ ਨੂੰ ਅਭੁੱਲ ਹੀ ਕਹਾਂਗੇ। ਰਾਜਨੀਤੀ ਤੋਂ ਕਦਮ ਕਦਮ ਤੇ ਭੁੱਲਾਂ ਹੁੰਦੀਆਂ ਨੇ। ਰਾਜਨੀਤਿਕ ਆਦਮੀ ਮਿੰਟ ਮਿੰਟ ਬਾਅਦ ਭੁਲੇਖੇ ਵਿੱਚ ਭੁੱਲਾਂ ਕਰ ਜਾਂਦਾ, ਗਲਤੀਆਂ ਕਰ ਜਾਂਦਾ। ਰਾਜਨੀਤੀ ਤੋਂ ਜਦੋਂ ਲਾਹੌਰ ਦਰਬਾਰ ਵਿੱਚ ਭੁੱਲ ਹੋਈ, ਧਰਮ ਨੇ ਉਹਨੂੰ ਸਾਵਧਾਨ ਕੀਤਾ। ਦੁਨੀਆਂ ਨੇ ਦੇਖਿਆ, ਜਦੋਂ ਅੱਜ ਵੀ ਉਹ ਇਮਲੀ ਦਾ ਬੂਟਾ ਖਲੋਤਾ ਪਿਆਲਾ ਖੋ ਸ੍ਰੀ ਵਾਹਿ, ਜਿਸ ਦੇ ਨਾਲ ਬੰਨ ਕੇ ਕੋਟ ਦੇ ਮਾਰਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਐਲਾਨ ਕੀਤਾ, ਹੁਕਮ ਕੀਤਾ, ਪਰ ਰਾਜਨੀਤੀ ਨੇ ਸਿਰ ਚੁਕਾ ਕੇ ਉਹ ਸਜ਼ਾ ਪ੍ਰਵਾਨ ਕੀਤੀ ਪਿਆਲਾ ਖੋ ਸ੍ਰੀ ਵਾਹਿ। ਬਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀ ਇਹ ਘਟਨਾ ਸਾਰੇ ਸਿੱਖ ਇਤਿਹਾਸ ਦੀ ਵਿਚਾਰਧਾਰਾ ਨੂੰ ਸਾਡੇ ਸਾਹਮਣੇ ਰੱਖ ਦਈਏ। ਤਕਰੀਬਨ 400 ਸਾਲ ਦਾ ਇਤਿਹਾਸ ਇਸ ਘਟਨਾ ਨਾਲ ਸੰਬੰਧਿਤ ਹੈ ਕਿ ਸਿੱਖ ਧਰਮ ਤੇ ਰਾਜਨੀਤੀ ਦਾ ਸਿੱਖ ਸਮਾਜ ਅੰਦਰ ਸੱਜੇ ਤੇ ਖੱਬੇ ਹੱਥ ਦਾ ਸੰਬੰਧ ਹੈ। ਸੱਜੀ ਤੇ ਖੱਬੀ ਅੱਖ ਦਾ ਤੁਲਕ ਹੈ, ਪਰ ਫਿਰ ਵੀ ਸੱਜਾ ਹੱਥ ਬਲਵਾਨ ਹੁੰਦਾ ਪਿਆਲਾ ਖੋ ਸ੍ਰੀ ਵਾਹਿ। ਸਿੱਖ ਧਰਮ ਅੰਦਰ ਧਰਮ ਦਾ ਬੋਲ ਬਾਲਾ ਉੱਚਾ, ਧਰਮ ਦੇ ਬੋਲ ਬਾਲੇ ਤਾਹੀਓ ਤੇ ਅਰਦਾਸ ਵਿੱਚ ਉੱਚੇ ਕਰਨ ਲਈ ਸਿੱਖ ਤਨੋ ਤੇ ਮਨੋ ਅਰਦਾਸ ਕਰਦੇ ਨੇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਵਾਹਿ। ਅੱਜ ਵੀ ਸਿੱਖ ਦੀ ਉਹ ਅਰਦਾਸ ਹੈ ਜੋ ਅੱਜ ਤੋਂ 200 ਸਾਲ ਪਹਿਲਾਂ ਸੀ। ਹਾਂ, ਇੱਥੇ ਇਹ ਨਹੀਂ ਕਿਹਾ ਗਿਆ ਕਿ ਦੂਸਰਾ ਬੋਲ ਬਾਲਾ ਹੋਵੇ। ਜਦੋਂ ਧਰਮ ਦਾ ਬੋਲ ਬਾਲਾ ਹੋਵੇਗਾ, ਰਾਜਨੀਤੀ ਤੇ ਆਪੇ ਨਾਲ ਨਾਲ ਚੱਲੇਗੀ। ਧਰਮ ਦਾ ਸਾਇਆ ਹੈ ਰਾਜਨੀਤੀ ਪਿਆਲਾ ਖੋ ਸ੍ਰੀ ਵਾਹਿ। ਜਿੱਥੇ ਧਰਮ ਹੋਵੇਗਾ ਉੱਥੇ ਦੂਸਰੀ ਤਾਕਤ ਜ਼ਰੂਰ ਆਵੇਗੀ। ਵਿਚਾਰ ਅਰਜ਼ ਕਰ ਰਿਹਾ ਸਾਂ, ਤੋ ਪਹਾੜੀ ਰਾਜਿਆਂ ਦਾ ਇਹ ਖਿਆਲ ਸੀ ਅੰਦਰੋਂ ਕੁਝ ਹੋਰ ਸਨ ਤੇ ਬਾਹਰੋਂ ਕੁਝ ਹੋਰ ਸਨ। ਉਹ ਗੁਰੂ ਜੀ ਦਾ ਜਾਹੋ ਜਲਾਲ ਫੜਦਿਆਂ ਦੇਖ ਕੇ ਕਿ ਅੰਦਰੇ ਅੰਦਰ ਕੁਝ ਹੋਰ ਤਿਆਰੀ ਕਰ ਲਈਏ। ਰਾਜਨੀਤਿਕ ਪਹਿਲੂ ਵੀ ਇਹੋ ਹੀ ਹੈ ਕਿ ਪਹਿਲਾਂ ਆਪਣੀ ਅੰਦਰੇ ਅੰਦਰ ਲੋਕ ਕੇ ਛਿਪ ਕੇ ਤਿਆਰੀ ਕੀਤੀ ਜਾਵੇ ਤੇ ਜਦੋਂ ਬਲ ਪ੍ਰਾਪਤ ਹੋ ਜਾਵੇ ਉਸ ਮੌਕੇ ਤੇ ਦੁਸ਼ਮਣ ਨੂੰ ਦਬਾਉਣ ਦਾ ਯਤਨ ਕੀਤਾ ਜਾ ਸਕੇ। ਜੇ ਇਹ ਦੋਨਾਂ ਤਾਕਤਾਂ ਰਸ਼ੀਆ ਤੇ ਅਮਰੀਕਾ ਚਾਹਣ ਤਾਂ ਸਾਰੀ ਦੁਨੀਆ ਵਿੱਚ ਲੋਕ ਅਮਨ ਤੇ ਚੈਨ ਸ਼ਾਂਤੀ ਦੀ ਜ਼ਿੰਦਗੀ ਪ੍ਰਾਪਤ ਕਰ ਸਕਦੇ ਨੇ, ਪਰ ਇਹ ਉਪਰੋਂ ਉਪਰੋਂ ਏਕਤਾ ਦੀਆਂ ਸ਼ਾਂਤੀ ਦੀਆਂ ਗੱਲਾਂ ਕਰਦੇ ਨੇ, ਅੰਦਰੇ ਅੰਦਰ ਤਾਂ ਆਪਣੀਆਂ ਤਿਆਰੀਆਂ ਕਰੀ ਜਾਂਦੇ ਨੇ। ਰਾਜਪੂਤ ਰਜਵਾੜੇ ਵੀ ਇਹ ਚਾਹੁੰਦੇ ਸਨ, ਕਿਉਂਕਿ ਪਹਿਲਾਂ ਰੋਜ਼ ਕੋਈ ਨਾ ਕੋਈ ਮੁੱਠ ਭੇੜ ਹੁੰਦੀ ਰਹਿੰਦੀ ਸੀ, ਰੋਜ਼ ਕੋਈ ਨਾ ਕੋਈ ਮੁਕਾਬਲਾ ਹੁੰਦਾ ਰਹਿੰਦਾ ਸੀ। ਇਕਦਮ ਉਹ ਸ਼ਾਂਤੀ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕਿਸ ਤਰ੍ਹਾਂ ਪਹੁੰਚੇ ਨੇ, ਉਹਨਾਂ ਦਾ ਮਨ ਸਾਫ਼ ਨਹੀਂ, ਸਵੱਛ ਨਹੀਂ। ਪਰ ਗੁਰੂ ਘਰ ਦੀ ਇੱਕ ਪਰੰਪਰਾ ਹੈ, ਜੋ ਵੀ ਸ਼ਰਨ ਆ ਜਾਂਦਾ ਹੈ ਉਹਨੂੰ ਗੱਲ ਲਾਇਆ ਜਾਂਦਾ ਹੈ। ਰਾਜਪੂਤ ਰਾਜੇ ਅਨੰਦਪੁਰ ਦੀ ਧਰਤੀ ਤੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਆਏ ਨੇ, ਔਰ ਦੁਨੀਆਂ ਨੇ ਦੇਖਿਆ ਹੈ ਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਵਾਰ ਆਸਾ ਮਹੱਲਾ ਪਹਿਲਾ, ਜਾਂ ਇਹ ਭੂਬਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ। ਬਿਲਾਵਲ ਕਬੀਰ ਜੀ ਅੱਜ ਉਹ ਸ਼ਹਿਨਸ਼ਾਹ ਦੀ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਆਏ ਨੇ। ਸਜਿਆ ਹੋਇਆ ਦਰਬਾਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੂਤ ਚੜ੍ਹਦੀ ਕਲਾ ਵਿੱਚ ਨੇ, ਉਹਨਾਂ ਦੇ ਜਾਹੋ ਜਲਾਲ, ਉਹਨਾਂ ਦੇ ਚਿਹਰਿਆਂ ਦੀ ਸੁਰਖ ਲਾਲੀ ਤੇ ਰਾਜਪੂਤ ਰਜਵਾੜਿਆਂ ਦੀਆਂ ਅੱਖਾਂ ਟਿਕਦੀਆਂ ਨਹੀਂ, ਜੰਮਦੀਆਂ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਕਿ ਉਹ ਵਾਰ ਵਾਰ ਇਹ ਕਹਿੰਦੇ ਨੇ, ਭਾਰੀ ਭੁਜਾਨ ਕੋ ਭਾਰੀ ਭਰੋਸੋ, ਬਜਿੱਤਰ ਨਾਟਕ ਦਸਮ ਗ੍ਰੰਥ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਰੀ ਭਰੋਸੇ ਦਾ ਪ੍ਰਗਟਾਓ ਕਰਦਿਆਂ ਹੋਇਆਂ ਅਕਾਲ ਉਸਤ ਅੰਦਰ ਇਹ ਜੋ ਸਵਈਏ ਆਏ ਨੇ, ਜਿਨ੍ਹਾਂ ਨੂੰ ਪੜ੍ਹ ਕੇ ਉਹਨਾਂ ਨੇ ਸਤਲੁਜ ਨਦੀ ਦੇ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। ਇਸੇ ਕਾਰਨ ਪੁਰਾਤਨ ਬਜ਼ੁਰਗ ਇਹਨਾਂ ਸਵਈਆਂ ਨੂੰ ਸੁਧਾ ਸਵਈਏ ਜਾਂ ਅੰਮ੍ਰਿਤ ਦੇ ਸਵਈਏ ਦੇ ਨਾਮ ਨਾਲ ਪੁਕਾਰਦੇ ਨੇ। ਹੋਰ ਵੀ ਸਵਈਏ ਇਹਦੇ ਵਿੱਚ ਆਣਗੇ। ਉਹਨਾਂ ਸਵਈਆਂ ਨੂੰ ਦੀਨਨ ਕੀ ਪ੍ਰਤਪਾਲ ਕਰੇ ਦੇ ਸਵਈਏ ਕਹਿੰਦੇ ਨੇ, ਕਿਉਂਕਿ ਇਹ ਸਵਈਏ ਅੰਮ੍ਰਿਤ ਵਿੱਚ ਪੜੇ ਗਏ ਨੇ। ਇਸ ਲਈ ਪੁਰਾਣੇ ਸਿੰਘਾਂ ਦਾ ਨਾਮ ਸੀ ਸਤਿਕਾਰ ਵਜੋਂ ਸੁਧਾ ਸਵਈਏ। ਸੁਧਾ ਮਦਾ ਮਤਲਬ ਵੀ ਹੈ ਅੰਮ੍ਰਿਤ, ਅਮਰ ਦੇ ਸਵਈਏ ਦਾ ਮਤਲਬ ਵੀ ਹੈ ਅਮਰ ਦੇ ਸਵਈਏ, ਕਿਉਂਕਿ ਇਹ ਦਸ ਸਵਈਏ ਦਸ